This is Sherry Punjab Radio AM 600 Vancouver.
ਕੈਨੇਡਾ ਦੀ ਜਿਹੜੀ ਕੁਝ ਦਿਨ ਪਹਿਲਾਂ ਆਪਾਂ ਕੱਲ੍ਹ ਵੀ ਅਤੇ ਪਰਸੋਂ ਵੀ ਜ਼ਿਕਰ ਕਰਦੇ ਰਹੇ ਸਾਂ, ਮੰਗਲਵਾਰ ਵਾਲੇ ਦਿਨ ਦਸ ਐਲਾਨ ਹੋਇਆ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਜਿਹੜੀ ਪਲਾਨ ਹੈ। ਰਣਦੀਪ ਸਰਾਏ ਸਾਹਿਬ ਵੀ ਆਏ ਸਨ, ਆਪਾਂ ਗੱਲਾਂ ਬਾਤਾਂ ਕੀਤੀਆਂ ਕਿ ਉਹਦੇ 'ਚ 5 ਲੱਖ ਇਮੀਗ੍ਰੈਂਟਸ ਨੇ ਜਿਹੜੇ 2025 ਤਾਈਂ ਉਹ ਕੈਨੇਡਾ ਦੇ ਵਿੱਚ ਆਉਣਗੇ। ਹੌਲੀ ਹੌਲੀ ਕਰਕੇ ਇਹਨੂੰ ਵਧਾਇਆ ਜਾਣਾ, 2025 ਤਾਈਂ 5 ਲੱਖ ਹਾਫ ਅ ਮਿਲੀਅਨ ਇਮੀਗ੍ਰੈਂਟਸ ਨੇ ਜਿਹੜੇ ਉਹ ਕੈਨੇਡਾ ਵਿੱਚ ਉਹਨਾਂ ਨੂੰ ਜੀਆਂ ਕਿਹਾ ਜਾਏਗਾ। ਬਹੁਤ ਸਾਰੇ ਲੋਕ ਤਾਂ ਪ੍ਰਸੰਨਚਿਤ ਨੇ, ਬਹੁਤ ਸਾਰੇ ਲੋਕ ਖੁਸ਼ ਨੇ ਕਿ ਅਜਿਹਾ ਕੀਤਾ ਜਾ ਰਿਹਾ। ਔਰ ਇਹਦੇ ਬਾਰੇ ਆਪਾਂ ਕਿਉਂਕਿ ਜਦੋਂ ਸੱਤਾਧਾਰੀ ਸਰਕਾਰ ਦੇ ਕਿਸੇ ਮੈਂਬਰ ਆਫ ਪਾਰਲੀਮੈਂਟ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ, ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਵਿੱਚ ਇਸ ਨੂੰ ਗਿਣਾਇਆ ਸੀ। ਪਰ ਕੁਝ ਲੋਕ ਇਸ ਦੇ ਉੱਤੇ ਕਈ ਕਿਸਮ ਦੇ ਸਵਾਲ ਵੀ ਖੜ੍ਹੇ ਕਰ ਰਹੇ ਨੇ। ਪੌਲ ਸੁਲਿਵਨ ਹੋਣੀ ਉਹਨਾਂ 'ਚੋਂ ਇੱਕ ਨੇ, ਜਿਹੜੇ ਕਿ BC ਪ੍ਰੋਪਰਟੀ ਟੈਕਸ ਦੇ ਮਾਹਰ ਨੇ। ਪੌਲ ਸੁਲਿਵਨ ਹੋਣੀ ਜਿਹੜੇ ਕਿ ਇਸ ਵਕਤ ਸਾਡਾ ਲਾਈਨ 'ਤੇ ਨੇ, ਉਹਨਾਂ ਨਾਲ ਸੰਪਰਕ ਹੋ ਚੁੱਕਾ ਹੈ। ਉਹਨਾਂ ਨੂੰ ਕਿਉਂ ਜਿਹੜਾ 2025 'ਤੇ ਜਾ ਕੇ ਹਾਫ ਅ ਮਿਲੀਅਨ ਦਾ ਜਿਹੜੇ ਇਮੀਗ੍ਰੈਂਟਸ ਦਾ ਕੈਨੇਡਾ ਵਿੱਚ ਆਉਣਾ ਹਜ਼ਮ ਨਹੀਂ ਹੋਇਆ ਜਾਂ ਚੰਗਾ ਨਹੀਂ ਲੱਗਿਆ, ਉਹਨਾਂ ਦੇ ਮੂੰਹੋਂ ਸੁਣਦੇ ਹਾਂ। ਹੈਲੋ ਪੌਲ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਪ੍ਰੋਗਰਾਮ।
Hi, pleasure to be on the line.
So we did talk about this issue a lot. Yesterday I was talking to Member of Parliament Randeep Sarai Sahab, and they seem to be very happy, and he's a liberal member of parliament, and we can understand that. But you have your own questions, you have your own reasons to be not to be happy.
Well, I don't think it's so much as not being happy. It's just we don't have a plan in place to accommodate this proposition. You know, we're a massively undersupplied housing market. In Canada, we build about 250,000 houses per year, and we're going to increase immigration levels to 500,000 people. But we're already undersupplied by 1 million homes in Canada. So it's not that we don't need the workers, because we know we do, but we don't have a plan where we're going to house them, where they're going to go to school, hospitals. You know, there's a lot of infrastructure that goes with this kind of growth, right?
I do agree with you, but people say that we need immigrants, doesn't matter what. We need because jobs are waiting for them. We need because our seniors and retirees, they need, because the new immigrants, they'll pay taxes and they'll be good for the economy of the country as well. So there has to be some balance somewhere. We can't outrightly reject 500,000 people coming in.
Yeah, no, I don't disagree. We need labor. We need it at all levels. We need farmers. We need tech workers. We need professionals. We need doctors. We need them all. But they need somewhere to live. If you're a student right now and you come to Vancouver and you want a place to live because you're doing your residency, you're doing your school here, you'll have trouble finding a basement suite to live in. So we're talking about big numbers. We had 101,000 people move to British Columbia last year. It's almost triple our rolling average. And that's all putting pressure not only on people wanting to buy homes, but on the rental market. Because when you can't buy, you rent. And we're at below 1% vacancy. So you could see where the problem is here when we push up this immigration plan.
The cities are probably concerned about this number, 500,000 number as well. City of Vancouver, they're already being concerned.
Yeah, I mean, I think there's been a lot of finger pointing going on between different levels of government. And a lot of people seem to like to blame municipalities. And they deserve their share of the blame because they're not approving housing fast enough. You know, a major project takes 5 to 7 years to get approved, but only 3 years to build. But it takes that long to get approved. So now you're, 8 years plus to get one tower out of the ground. And this is what needs to change. And when you come up with immigration policies, don't ignore what other changes are going to be required to accommodate it.
And you must have some probable solution in your mind while we are discussing this. What that probable solution is?
Well, I'm a fairly big supporter of Ken Sims in Vancouver, our new mayor, and he's got a lot of good ideas. And it involves rapid approval processes for all different types of development, anything from 3 months to a year to get everything approved. you know, we can do some cookie cutter type development that takes almost no time to get approved. We need to sort out the issues with so many different departments putting their finger into every development that it goes on and dragging the process out for 5 years. That's the problem that needs to be solved.
And that probably is not the responsibility of the city government. Probably we need all levels of the government to make it happen if they are thinking about that huge number of immigrants.
Well, yeah, and you know what? Maybe it takes the private sector to solve the problem, and maybe we should take the bureaucracy out of the approval process and start working with certified professionals, getting things built based upon engineers and professionals in the building world that covenant to code and zoning and make things happen more rapidly.
Paul, thank you very much for your time.
You're welcome. Pleasure to talk.
Paul Sullivan ਹੁਣਾਂ ਨੇ ਇਹ ਨੁਕਤਾ ਉਠਾਇਆ ਹੈਗਾ ਕਿ 5 ਲੱਖ ਵਿਅਕਤੀਆਂ ਨੂੰ ਇਮੀਗ੍ਰੈਂਟਸ ਨੂੰ ਜਿਵੇਂ ਕਹਾਂਗੇ ਆਪਾਂ 2025 ਦੇ ਵਿੱਚ ਫੈਡਰਲ ਸਰਕਾਰ ਦੀ ਅਨਾਊਂਸਮੈਂਟ ਹੈ ਸ਼ੌਨ ਫਰੇਜ਼ਰ ਸਾਹਿਬ ਦੀ ਅਤੇ ਇਹਦੇ ਬਾਰੇ ਬਹੁਤ ਸਾਰੇ ਲੋਕ ਪ੍ਰਸੰਨਚਿਤ ਨੇ ਪਰ ਇਹਨਾਂ ਨੇ ਖਰਸ਼ਾ ਜ਼ਾਹਰ ਕੀਤਾ ਹੈਗਾ ਕਿ ਇੰਨੀ ਭਾਰੀ ਗਿਣਤੀ ਦੇ ਵਿੱਚ 5 ਲੱਖ ਵਿਅਕਤੀ ਆਉਣਗੇ ਅਤੇ ਜਿਹੜੇ ਅੰਕੜੇ ਦੱਸਦੇ ਨੇ ਕਿ 2.5 ਲੱਖ ਜਿਹੜੀਆਂ ਯੂਨਿਟਸ ਜਿਹੜੀਆਂ ਉਹ ਖੜੀਆਂ ਕੀਤੀਆਂ ਜਾਣੀਆਂ ਨੇ 2025 ਤਾਈਂ ਅਤੇ ਬਾਕੀ ਦਾ ਜਿਹੜਾ ਸਾਰਾ ਕਾਰੋਬਾਰ ਹੈਗਾ ਹਾਊਸਿੰਗ ਦਾ, ਸਕੂਲਸ ਦਾ, ਪਾਰਕਾਂ ਦਾ, ਹੋਸਪਿਟਲਸ ਦਾ, ਇਹ ਤਾਂ ਪਹਿਲਾਂ ਹੀ ਹਾਲਾਤ ਮਾੜੇ ਨੇ ਅਤੇ ਜਦੋਂ 2025 ਆਉਣਾ ਹੈ, ਜਦੋਂ 5 ਲੱਖ ਵਿਅਕਤੀਆਂ ਨੇ ਇਸ ਮੁਲਕ ਦੇ ਵਿੱਚ ਆਉਣਾ ਹੈ, ਉਦੋਂ ਤੱਕ ਤਾਂ ਫਿਰ ਬਹੁਤ ਕੰਜੈਸ਼ਨ ਹੋਏਗੀ, ਸਾਰੇ ਬੰਨੇ ਹਰਲ ਕਰਦੇ ਫਿਰਨਗੇ ਲੋਕ, ਇਹਦੇ ਬਰੋ ਬਰਾਬਰ ਸਾਰੀ ਜਿਹੜੀ ਇਨਫਰਾਸਟ੍ਰਕਚਰ, ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਨੇ ਜਿਹਦੇ ਕਰਕੇ ਕੈਨੇਡਾ ਜਾਣਿਆ ਜਾਂਦਾ, ਉਸ ਨੂੰ ਆਪਾਂ ਖੜਾ ਕਿਉਂ ਨਹੀਂ ਕਰਦੇ? ਇਹ ਇੱਕ ਜੈਨੂਇਨ ਸਵਾਲ ਹੈ ਮੇਰਾ ਖਿਆਲ।
This is Sherry Punjab Radio AM 600 Vancouver.